ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ, ਪੂਰਾ ਮਾਰਗ ਪੂਰਾ ਇਸ਼ਨਾਨ, ਸਭ ਕਿਛ ਪੂਰਾ ਹਿਰਦੈ ਨਾਮ। ਪੂਰੀ ਰਹੀ ਜਾ ਪੂਰੈ ਰਾਖੇ, ਪਾਰ ਬ੍ਰਹਮ ਕੀ ਸਰਣ ਜਨਤਾ ਕੇ ਰਹਾਉ। ਪੂਰਾ ਸੁਖ ਪੂਰਾ ਸੰਤੋਖ, ਪੂਰਾ ਤਪ ਪੂਰਨ ਰਾਜ ਜੋਗ, ਹਰ ਕੈ ਮਾਰਗ ਪਤਤ ਪੁਨੀਤ, ਪੂਰੀ ਸੋਭਾ ਪੂਰਾ ਲੋਕੀਕ। ਕਰਨਹਾਰ ਸਦ ਵਸੈ ਹਦੂਰਾ, ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਗੌੜੀ ਮਹੱਲਾ ਪੰਜਵਾਂ, ਪੂਰਾ ਮਾਰਗ ਪੂਰਾ ਇਸ਼ਨਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਗੌੜੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਮਨੁੱਖ ਦੀ ਜ਼ਿੰਦਗੀ ਵੱਲ ਧਿਆਨ ਮਾਰ ਕੇ ਦੇਖਦੇ ਹਾਂ, ਮਨੁੱਖ ਦੇ ਹਰ ਜੀਵਨ ਦਾ ਪੱਖ ਅਧੂਰਾ ਹੀ ਨਜ਼ਰ ਆਉਂਦਾ ਹੈ। ਉਹ ਪੱਖ ਚਾਹੇ ਧਾਰਮਿਕ ਹੋਵੇ, ਚਾਹੇ ਸਮਾਜਿਕ ਹੋਵੇ, ਚਾਹੇ ਕੋਈ ਰਾਜਨੀਤਿਕ ਹੋਵੇ, ਚਾਹੇ ਕੋਈ ਹੋਰ ਹੋਵੇ, ਮਨੁੱਖ ਕਿਸੇ ਵੀ ਪੱਖ ਦੇ ਅੰਦਰ ਸਾਨੂੰ ਸੰਪੂਰਨ ਨਜ਼ਰ ਨਹੀਂ ਆਉਂਦਾ। ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ, ਇਹ ਮਨੁੱਖ ਪੂਰਨ ਕਿਵੇਂ ਹੋ ਸਕਦਾ ਹੈ? ਇਸ ਦੇ ਅਧੂਰੇ ਪੱਖ ਸੰਪੂਰਨ ਕਿਵੇਂ ਹੋ ਸਕਦੇ ਹਨ? ਮਨੁੱਖ ਦਾ ਅਧੂਰਾ ਜੀਵਨ ਸੰਪੂਰਨ ਕਿਵੇਂ ਹੋ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਗੁਰਸ਼ਬਦ ਦੇ ਅੰਦਰ ਸਾਨੂੰ ਆਪਣੇ ਜੀਵਨ ਨੂੰ ਅਤੇ ਜੀਵਨ ਦੇ ਹਰ ਪੱਖ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ? ਜਦੋਂ ਆਪਾਂ ਪੂਰੇ ਸਤਿਗੁਰੂ ਦੀ ਸ਼ਰਨ ਲੈ ਲਈਏ, ਪੂਰੇ ਗੁਰੂ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰਕੇ ਪੂਰਾ ਅਮਲ ਵੀ ਕਰ ਲਈਏ, ਫਿਰ ਸਾਡਾ ਜੀਵਨ ਪੂਰਾ ਹੋ ਸਕਦਾ ਹੈ। ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ, ਉਹਨਾਂ ਦੇ ਅੰਦਰ ਹਜ਼ੂਰ ਫਰਮਾਉਂਦੇ ਹਨ, ਪੂਰੀ ਰਹੀ ਜਾਂ ਪੂਰੇ ਰਾਖੀ, ਪਾਰ ਬ੍ਰਹਮ ਕੀ ਸਰਣ ਜਨ ਤਾਕੀ। ਇਹ ਜਿਹੜਾ ਤਾਕੀ ਪਾਠ ਹੈ, ਇਹਨੂੰ ਤਾਕੀ ਨਹੀਂ ਕਹਿਣਾ, ਪੋਲਾ ਨਹੀਂ ਬੋਲਣਾ, ਤਾਕੀ ਕੱਸ ਕੇ ਬੋਲਣਾ ਹੈ। ਪਾਰ ਬ੍ਰਹਮ ਕੀ ਸਰਣ ਜਨ ਤਾਕੀ, ਤਾਕੀ ਦਾ ਅਰਥ ਹੁੰਦਾ ਤੱਕਣਾ। ਜੇ ਤਾਕੀ ਕਵਾਂਗੇ ਫਿਰ ਉਸ ਦੀ ਅਰਥ ਬਣੇਗਾ, ਪਰ ਇੱਥੇ ਤਾਕੀ ਦਾ ਅਰਥ ਤੱਕਣਾ ਹੈ। ਪਾਰ ਬ੍ਰਹਮ ਕੀ ਸਾਰਣ ਜਨ ਤਾਕੀ। ਹਜ਼ੂਰ ਕਹਿੰਦੇ ਨੇ ਵੀ ਅਸਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਤੱਕੀ ਹੈ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਪੂਰੀ ਰਹੀ ਜਾਂ ਪੂਰੇ ਰਾਖੀ, ਹੁਣ ਸਾਡੀ ਪੂਰੀ ਪਤ ਪੂਰੀ ਇੱਜ਼ਤ ਰਹਿ ਗਈ ਹੈ। ਕਿਉਂ ਜਾਂ ਪੂਰੇ ਰਾਖੀ, ਜਦੋਂ ਪੂਰੇ ਪ੍ਰਭੂ ਨੇ ਸਾਡੀ ਇੱਜ਼ਤ ਸਾਡੀ ਪਤ ਰੱਖੀ ਹੈ ਤਾਂ ਸਾਡੀ ਪੂਰੀ ਹੀ ਪਤ ਰਹਿਣੀ ਸੀ। ਪੂਰੀ ਪਤ ਉਸਨੂੰ ਕਿਹਾ ਜਾਂਦਾ ਹੈ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਕੋਈ ਬਦਨਾਮੀ ਨਾ ਖੱਟਣੀ ਅਤੇ ਅੱਗੇ ਪਰਲੋਕ ਦੇ ਰਸਤੇ ਵਿੱਚ ਵੀ ਕੋਈ ਜਮਾਂ ਦੀ ਖੱਜਲ ਖੁਆਰੀ ਨਾ ਦੇਖਣੀ, ਇਹਨੂੰ ਪੂਰੀ ਪਤ ਕਿਹਾ ਜਾ ਸਕਦਾ। ਹਜ਼ੂਰ ਕਹਿੰਦੇ ਨੇ ਜਦੋਂ ਉਸ ਪੂਰੇ ਪ੍ਰਭੂ ਨੇ ਸਾਡੀ ਪਤ ਪੂਰੀ ਰੱਖੀ ਹੈ ਤਾਂ ਹੀ ਸਾਡੀ ਪਤ ਪੂਰੀ ਰਹਿ ਆਈ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪੰਜਵਾਂ, ਪੂਰਾ ਮਾਰਗ ਪੂਰਾ ਇਸ਼ਨਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਪੂਰਾ ਗੁਰੂ ਮਿਲ ਗਿਆ, ਪੂਰੇ ਗੁਰੂ ਦੇ ਪਾਸੋਂ ਪੂਰਾ ਮਾਰਗ, ਜੋ ਸਾਨੂੰ ਮਾਰਗ ਪ੍ਰਾਪਤ ਹੋਇਆ ਹੈ ਗੁਰਸਿੱਖੀ ਮਾਰਗ, ਉਹ ਵੀ ਪੂਰਨ ਰਸਤਾ ਹੈ, ਕਿਉਂਕਿ ਗੁਰਸਿੱਖੀ ਮਾਰਗ ਨੂੰ ਅਪਣਾ ਕੇ ਮਨੁੱਖ ਇਸ ਸੰਸਾਰ ਦੇ ਵਿੱਚ ਵੀ ਸਫਲ ਜ਼ਿੰਦਗੀ ਜਿਉ ਸਕਦਾ ਹੈ। ਗੁਰਸਿੱਖੀ ਅਸੂਲਾਂ ਨੂੰ ਅਪਣਾ ਕੇ ਸਮਾਜਿਕ, ਰਾਜਨੀਤਿਕ, ਧਾਰਮਿਕ ਜੀਵਨ ਵੀ ਆਪਣਾ ਵਧੀਆ ਢੰਗ ਦੇ ਨਾਲ ਬਸਰ ਕਰ ਸਕਦਾ ਹੈ। ਇੱਥੋਂ ਤੱਕ ਗੁਰਸਿੱਖੀ ਮਾਰਗ ਨੂੰ ਅਪਣਾ ਕੇ ਮਨੁੱਖ ਦਰਗਾਹ ਦੇ ਵਿੱਚ ਵੀ ਸੁਰਖਰੂ ਹੋ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਡਾ ਪੂਰਾ ਗੁਰੂ ਹੈ, ਉਸ ਪੂਰੇ ਗੁਰੂ ਨੇ ਜੋ ਸਾਨੂੰ ਗੁਰਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ, ਉਹ ਵੀ ਪੂਰਾ ਹੈ, ਪੂਰਾ ਇਸ਼ਨਾਨ। ਅਤੇ ਗੁਰੂ ਨੇ ਸਾਨੂੰ ਇੱਕ ਇਹ ਵੀ ਅਸੂਲ ਦ੍ਰਿੜ ਕਰਵਾਇਆ ਹੈ, ਗੁਰਸਿੱਖਾ ਤੂੰ ਇਸ਼ਨਾਨ ਕਰਨਾ, ਪਹਿਲਾਂ ਪਾਣੀ ਨਾਲ ਅਤੇ ਫਿਰ ਬਾਣੀ ਦੇ ਨਾਲ। ਪਾਣੀ ਦਾ ਇਸ਼ਨਾਨ ਤਾਂ ਅਧੂਰਾ ਹੈ, ਉਹ ਸਾਡੇ ਤਨ ਦੀ ਮੈਲ ਨੂੰ ਹੀ ਦੂਰ ਕਰ ਸਕਦਾ ਹੈ। ਜਦੋਂ ਆਪਾਂ ਪਾਣੀ ਨਾਲ ਇਸ਼ਨਾਨ ਕਰਕੇ ਫਿਰ ਬਾਣੀ ਨਾਲ ਵੀ ਮਨ ਨੂੰ ਜੋੜ ਲੈਂਦੇ ਹਾਂ, ਇਹਦੇ ਨਾਲ ਮਨ ਵੀ ਪਵਿੱਤਰ ਹੋ ਜਾਂਦਾ ਹੈ। ਇਉਂ ਹਜ਼ੂਰ ਫਰਮਾਉਂਦੇ ਨੇ ਗੁਰਸਿੱਖੀ ਦਾ ਮਾਰਗ ਵੀ ਪੂਰਾ ਮਾਰਗ ਹੈ, ਅਤੇ ਜਿਹੜਾ ਗੁਰਸਿੱਖੀ ਦਾ ਅਸੂਲ ਹੈ, ਪਹਿਲਾਂ ਪਾਣੀ ਦਾ ਇਸ਼ਨਾਨ ਫਿਰ ਬਾਣੀ ਦਾ ਇਸ਼ਨਾਨ, ਇਹ ਵੀ ਇਸ਼ਨਾਨ ਵੀ ਪੂਰਾ ਹੈ।
ਸਭ ਕੁਛ ਪੂਰਾ ਹਿਰਦੈ ਨਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਭ ਕੁਛ ਹੀ ਉਸ ਮਨੁੱਖ ਦਾ ਪੂਰਨ ਹੋ ਜਾਂਦਾ ਹੈ ਹਿਰਦੈ ਨਾਮ, ਜਿਹਦੇ ਹਿਰਦੇ ਵਿੱਚ ਨਾਮ ਵੱਸ ਜਾਵੇ। ਜਦੋਂ ਕਿਸੇ ਵੀ ਗੁਰਸਿੱਖ ਮਾਈ ਭਾਈ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੱਸ ਜਾਂਦਾ ਹੈ, ਉਹਦਾ ਜੀਵਨ ਦਾ ਹਰ ਪੱਖ ਸੰਪੂਰਨ ਹੋ ਜਾਂਦਾ ਹੈ।
ਪੂਰੀ ਰਹੀ ਜਾਂ ਪੂਰੇ ਰਾਖੀ, ਪਰ ਬ੍ਰਹਮ ਕੀ ਸਰਣ ਜਨ ਤਾਕੀ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਸਾਡੀ ਪੂਰੀ ਪਤ ਰਹਿ ਗਈ ਹੈ। ਕਿਉਂ ਜਾਂ ਪੂਰੇ ਰਾਖੀ, ਜਦੋਂ ਪੂਰੇ ਪ੍ਰਭੂ ਨੇ ਸਾਡੀ ਪਤ ਰੱਖੀ ਹੈ ਤਾਂ ਹੁਣ ਸਾਡੀ ਪੂਰੀ ਪਤ ਰਹਿ ਗਈ ਹੈ, ਇਸ ਦੁਨੀਆਂ ਦੇ ਵਿੱਚ ਵੀ ਅਤੇ ਦਰਗਾਹ ਦੇ ਵਿੱਚ ਵੀ। ਪਾਰ ਬ੍ਰਹਮ ਕੀ ਸਰਣ ਜਨ ਤਾਕੀ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਤੱਕੀ ਹੈ, ਜਿਸ ਦਾ ਸਦਕਾ ਸਾਡੇ ਲੋਕ ਅਤੇ ਪਰਲੋਕ ਦੇ ਵਿੱਚ ਪੂਰੀ ਪਤ ਰਹਿ ਆਈ ਹੈ।
ਪੂਰਾ ਸੁੱਖ ਪੂਰਾ ਸੰਤੋਖ।
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਪੂਰੇ ਗੁਰੂ ਦੀ ਕਿਰਪਾ ਨਾਲ ਸਾਨੂੰ ਪੂਰਾ ਸੁੱਖ ਪ੍ਰਾਪਤ ਹੋ ਗਿਆ ਹੈ, ਕਿਉਂਕਿ ਅਸੀਂ ਤਾਂ ਸੰਸਾਰਕ ਸੁੱਖਾਂ ਦੇ ਵਿੱਚ ਹੀ ਲੱਗੇ ਹੋਏ ਹਾਂ, ਜਿਨ੍ਹਾਂ ਦੇ ਵਿੱਚ ਪੈ ਕੇ ਸਾਡਾ ਮਨ ਕਦੇ ਵੀ ਪੂਰਨ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਸੁੱਖ ਨਾਹੀਂ ਬਹੁਤੈ ਤਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਪੂਰਨ ਸੁੱਖ ਪ੍ਰਾਪਤ ਕਰਨ ਦੇ ਲਈ ਤਾਂ ਸਾਨੂੰ ਪੂਰੇ ਗੁਰੂ ਦਾ ਨਾਮ, ਪੂਰੇ ਗੁਰੂ ਦਾ ਉਪਦੇਸ਼ ਧਾਰਨ ਕਰਨਾ ਪਵੇਗਾ। ਹਜ਼ੂਰ ਕਹਿੰਦੇ ਨੇ, ਸਾਨੂੰ ਗੁਰੂ ਦੀ ਕਿਰਪਾ ਨਾਲ ਪੂਰਾ ਸੁੱਖ, ਆਤਮਕ ਸੁੱਖ ਪ੍ਰਾਪਤ ਹੋਇਆ ਹੈ ਅਤੇ ਨਾਲ ਹੀ ਪੂਰਾ ਸੰਤੋਖ ਵੀ ਪ੍ਰਾਪਤ ਹੋ ਗਿਆ, ਕਿਉਂਕਿ ਸੁੱਖ ਦਾ ਸੰਬੰਧ ਸੰਤੋਖ ਦੇ ਨਾਲ ਹੀ ਹੈ। ਜਦੋਂ ਮਨੁੱਖ ਦਾ ਮਨ ਪੂਰਨ ਸੰਤੁਸ਼ਟ ਹੋ ਜਾਵੇ, ਐਨ ਪੂਰੀ ਤਰ੍ਹਾਂ ਰੱਜ ਜਾਵੇ, ਉਸ ਵੇਲੇ ਹੀ ਇਹਨੂੰ ਪੂਰਨ ਸੁੱਖ ਪ੍ਰਾਪਤ ਹੁੰਦਾ ਹੈ। ਜੇ ਹਾਲੇ ਮਨ ਦੇ ਵਿੱਚ ਲੋਭ ਲਾਲਚ ਹੈ ਮਾਇਆ ਦਾ, ਕਿਸੇ ਪਦਵੀ ਦਾ ਜਾਂ ਕਿਸੇ ਹੋਰ ਵਸਤੂ ਦਾ, ਉਨ੍ਹਾਂ ਚਿਰ ਤੱਕ ਪੂਰਾ ਸੁੱਖ ਨਹੀਂ ਸਾਨੂੰ ਪ੍ਰਾਪਤ ਹੋ ਸਕਦਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਵੀ ਪੂਰੇ ਗੁਰੂ ਦੀ ਕਿਰਪਾ ਨਾਲ ਸਾਨੂੰ ਪੂਰਾ ਸੁੱਖ ਮਿਲਿਆ ਅਤੇ ਪੂਰਾ ਸੰਤੋਖ ਵੀ ਪ੍ਰਾਪਤ ਹੋ ਗਿਆ।
ਪੂਰਾ ਤਪ ਪੂਰਨ ਰਾਜ ਯੋਗ,
ਸਤਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਪੂਰਾ ਤਪ ਵੀ ਪ੍ਰਾਪਤ ਹੋ ਗਿਆ ਹੈ, ਕਿਉਂਕਿ ਤਪ ਤਿੰਨ ਪ੍ਰਕਾਰ ਦਾ ਲਿਖਿਆ ਹੈ, ਰਾਜਸੀ, ਸਾਂਤਕੀ, ਤਾਮਸੀ ਭੇਦ ਕਰਕੇ। ਪੂਰਾ ਤਪ ਉਹ ਹੈ ਜੋ ਗੁਰੂ ਦੀ ਸੇਵਾ ਹੈ, ਗੁਰਸੇਵਾ ਤਪਾਂ ਸਿਰ ਤਪ ਸਾਰ, ਅਥਵਾ ਧਰਮ ਦੀ ਕਿਰਤ ਕਰਨੀ ਵੀ ਇੱਕ ਤਪ ਹੈ, ਪਰ ਇਸ ਦੇ ਨਾਲ ਨਾਲ ਜਿਹੜੀ ਗੁਰੂ ਦੀ ਸੇਵਾ ਹੈ ਇਹ ਵੀ ਇੱਕ ਮਹਾਨ ਤਪ ਹੈ। ਤੀਸਰੇ ਨੰਬਰ 'ਤੇ ਮਹਾਂਪੁਰਖਾਂ ਨੇ ਲਿਖਿਆ ਹੈ, ਜੋ ਚਿੱਤ ਦੀ ਇਕਾਗਰਤਾ ਹੈ ਇਹ ਵੀ ਇੱਕ ਤਪ ਹੈ, ਕਿਉਂਕਿ ਚਿੱਤ ਦੀ ਇਕਾਗਰਤਾ ਵੀ ਕਰਨੀ ਬਹੁਤ ਔਖੀ ਹੈ। ਹਜ਼ੂਰ ਕਹਿੰਦੇ ਉਹਨਾਂ ਦਾ ਤਪ ਵੀ ਪੂਰਾ ਹੈ ਅਤੇ ਪੂਰਨ ਰਾਜਯੋਗ, ਉਹਨਾਂ ਨੂੰ ਪੂਰਨ ਰਾਜਯੋਗ ਦੀ ਪ੍ਰਾਪਤੀ ਹੋ ਗਈ ਹੈ। ਰਾਜਯੋਗ ਉਸਨੂੰ ਕਹਿੰਦੇ ਹਨ ਵੀ ਇੱਕ ਪਾਸੇ ਸੰਸਾਰ ਦੇ ਵਿੱਚ ਵਿਚਰਨਾ ਅਤੇ ਦੂਸਰੇ ਪਾਸੇ ਵਾਹਿਗੁਰੂ ਦੇ ਚਰਨਾਂ ਵਿੱਚ ਵੀ ਸੁਰਤ ਦਾ ਜੁੜੇ ਰਹਿਣਾ, ਜਿਵੇਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਹ ਪੂਰਨ ਰਾਜਯੋਗ ਦੀ ਅਵਸਥਾ ਹੈ, ਨਾਲੇ ਸੰਸਾਰ ਦੇ ਸੁੱਖ ਮੰਨਣੇ ਹਨ ਅਤੇ ਨਾਲੇ ਮੁਕਤੀ ਦਾ ਸੁੱਖ ਵੀ ਪ੍ਰਾਪਤ ਕਰਨਾ ਹੈ। ਗੁਰੂ ਦੀ ਕਿਰਪਾ ਨਾਲ ਸਾਨੂੰ ਪੂਰਨ ਰਾਜਯੋਗ ਵੀ ਪ੍ਰਾਪਤ ਹੋ ਗਿਆ।
ਹਰ ਕੈ ਮਾਰਗ ਪਤਤ ਪੁਨੀਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਮਾਰਗ 'ਤੇ ਚੱਲ ਕੇ। ਵਾਹਿਗੁਰੂ ਦਾ ਮਾਰਗ ਕੀ ਹੈ? ਸੇਵਾ ਸਿਮਰਨ। ਸੇਵਾ ਅਤੇ ਸਿਮਰਨ ਕਰਕੇ ਪਤਤ ਪੁਨੀਤ, ਜਿਹੜੇ ਪਾਪੀ ਵੀ ਹਨ ਉਹ ਵੀ ਪਵਿੱਤਰ ਹੋ ਜਾਂਦੇ ਹਨ।
ਪੂਰੀ ਸੋਭਾ ਪੂਰਾ ਲੋਕੀਕ,
ਗੁਰਸਿੱਖੀ ਮਾਰਗ 'ਤੇ ਚੱਲਦਿਆਂ ਹੋਇਆਂ ਅਥਵਾ ਪਾਓ ਭਗਤੀ ਰਸਤੇ 'ਤੇ ਚੱਲਦਿਆਂ ਹੋਇਆਂ ਪੂਰੀ ਸੋਭਾ, ਪਰਲੋਕ ਦੀ ਵੀ ਪੂਰੀ ਸੋਭਾ ਪ੍ਰਾਪਤ ਹੋ ਜਾਂਦੀ ਹੈ ਅਤੇ ਪੂਰਾ ਲੋਕੀਕ। ਲੋਕੀਕ ਦਾ ਅਰਥ ਹੈ ਇਸ ਲੋਕ ਦਾ ਵੀ ਪੂਰਾ ਸੁੱਖ ਅਤੇ ਸਤਿਕਾਰ ਮਿਲ ਜਾਂਦਾ। ਜਦੋਂ ਕੋਈ ਗੁਰਸਿੱਖੀ ਮਾਰਗ ਨੂੰ ਧਾਰਨ ਕਰ ਲਵੇ, ਉਹਨੂੰ ਇਸ ਲੋਕ ਦੇ ਵਿੱਚ ਵੀ ਪੂਰਾ ਜਸ ਪ੍ਰਾਪਤ ਹੋ ਜਾਂਦਾ ਹੈ ਅਤੇ ਦਰਗਾਹ ਦੇ ਵਿੱਚ ਵੀ ਉਸਨੂੰ ਪੂਰਨ ਸੋਭਾ ਪ੍ਰਾਪਤ ਹੋ ਜਾਂਦੀ ਹੈ।
ਕਰਨਹਾਰ ਸਦ ਵਸੈ ਹਦੂਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਉਹ ਹਮੇਸ਼ਾ ਉਹਨਾਂ ਦੇ ਹਦੂਰਾ ਦਾ ਅਰਥ ਹੈ ਨੇੜੇ ਵਸਦਾ ਹੈ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਅੰਗ ਸੰਗ ਰਹਿੰਦਾ ਹੈ।
ਕਹੋ ਨਾਨਕ ਮੇਰਾ ਸਤਿਗੁਰ ਪੂਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹੀ ਅਕਾਲ ਪੁਰਖ ਵਾਹਿਗੁਰੂ ਹੀ ਸਾਡਾ ਪੂਰਾ ਸਤਿਗੁਰੂ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸਾਰੇ ਗੁਰੂਆਂ ਦਾ ਵੀ ਗੁਰੂ ਹੈ। ਉਸੇ ਅਕਾਲ ਪੁਰਖ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਗੁਰੂ ਨਾਨਕ ਸਰੂਪ ਧਾਰਨਾ ਕੀਤਾ। ਇਸ ਲਈ ਅਸਲੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਮੇਰਾ ਪੂਰਾ ਸਤਿਗੁਰੂ ਹੈ।
ਗੌੜੀ ਮਹੱਲਾ ਪੰਜਵਾਂ, ਸੰਤ ਕੀ ਧੂਰ ਮਿਟੇ ਅੱਗ ਕੋਟ।
ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਸੰਤ ਸ਼ਬਦ ਦੁਆਰਾ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ, ਕਿਉਂਕਿ ਜਿਹੜਾ ਸੰਤ ਸ਼ਬਦ ਹੈ ਇਸਦਾ ਗੁਰਬਾਣੀ ਵਿੱਚ ਬਹੁਤ ਜਗ੍ਹਾ 'ਤੇ ਪ੍ਰਯੋਗ ਕੀਤਾ ਗਿਆ ਹੈ, ਪਰ ਇਹ ਪ੍ਰਕਰਨ ਦੇ ਅਨੁਸਾਰ ਵੱਖੋ ਵੱਖਰੇ ਅਰਥ ਦਿੰਦਾ ਹੈ। ਸੰਤ ਸ਼ਬਦ ਕਿਧਰੇ ਅਕਾਲ ਪੁਰਖ ਦੇ ਅਰਥਾਂ ਵਿੱਚ ਵੀ ਵਰਤਿਆ ਗਿਆ ਹੈ, ਪਰ ਬਹੁਤ ਘੱਟ। ਗੁਰੂ ਦੇ ਅਰਥਾਂ ਵਿੱਚ ਬਹੁਤ ਥਾਵਾਂ 'ਤੇ ਵਰਤਿਆ ਗਿਆ ਹੈ। ਕਿਸੇ ਥਾਂ 'ਤੇ ਗੁਰਮੁਖ ਵਿਅਕਤੀ ਦੇ ਸੰਬੰਧ ਵਿੱਚ ਵੀ ਵਰਤਿਆ ਗਿਆ ਹੈ, ਕਿਸੇ ਥਾਂ 'ਤੇ ਜਗਿਆਸੂ ਸਾਧਕ ਦੇ ਸੰਬੰਧ ਵਿੱਚ ਵੀ ਵਰਤਿਆ ਗਿਆ ਹੈ। ਪਰ ਇੱਥੇ ਹੁਣ ਗੁਰੂ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ। ਗੁਰੂ ਦੀ ਮਹਿਮਾ ਹੈ ਸੰਤ ਗੁਰੂ ਦੀ। ਸੰਤ ਕੀ ਤੂਰ ਮਿਟੇ ਅੱਗ ਕੋਟ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸ਼ਾਂਤ ਸਰੂਪ ਅਥਵਾ ਸੰਤ ਗੁਰੂ ਦੇ ਚਰਨਾਂ ਦੀ ਧੂੜ ਨੂੰ ਪ੍ਰਾਪਤ ਕਰਕੇ ਮਿਟੇ ਅੱਗ ਕੋਟ, ਵੀ ਕਰੋੜਾਂ ਹੀ ਪਾਪ ਮਿਟ ਗਏ। ਕਿਉਂਕਿ ਜਿਹੜੀ ਸਤਿਗੁਰੂ ਦੇ ਚਰਨਾਂ ਦੀ ਧੂੜ ਹੈ ਨਾ, ਉਹ ਵੱਡੇ ਵੱਡੇ ਪਾਪੀਆਂ ਦੇ ਪਾਪ ਧੋ ਦਿੰਦੀ ਹੈ।
ਸੰਤ ਪ੍ਰਸਾਦ ਜਨਮ ਮਰਨ ਤੇ ਛੋਟ।
ਵੀ ਸੰਤ ਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਜੀਵ ਨੂੰ ਜਨਮ ਮਰਨ ਤੋਂ ਛੋਟ ਛੁਟਕਾਰਾ ਵੀ ਮਿਲ ਜਾਂਦਾ ਹੈ।
ਸੰਤ ਕਾ ਦਰਸ ਪੂਰਨ ਇਸ਼ਨਾਨ।
ਵੀ ਜਿਹੜਾ ਸੰਤ ਗੁਰੂ ਦਾ ਦਰਸ਼ਨ ਕਰ ਲੈਂਦਾ ਹੈ ਉਹਦਾ ਇਸ਼ਨਾਨ ਪੂਰਨ ਹੋ ਜਾਂਦਾ ਹੈ। ਇਹਦਾ ਮਤਲਬ ਇਹ ਹੈ, ਇੱਕ ਤਾਂ ਅਸੀਂ ਪਹਿਲਾਂ ਇਸ਼ਨਾਨ ਕਰਦੇ ਹਾਂ, ਪਰ ਜਦੋਂ ਆਪਾਂ ਸੰਗਤ ਵਿੱਚ ਆ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਸਤਿਗੁਰੂ ਦੀ ਪਵਿੱਤਰ ਬਾਣੀ ਸੁਣਦੇ ਹਾਂ, ਇਹਦੇ ਨਾਲ ਤਨ ਵੀ ਅਤੇ ਸਾਡਾ ਮਨ ਵੀ ਪਵਿੱਤਰ ਹੋ ਜਾਂਦਾ ਹੈ। ਉਹ ਇਸ਼ਨਾਨ ਕਿਵੇਂ ਹੁੰਦਾ ਹੈ ਉਹਦੇ ਬਾਰੇ ਸਤਿਗੁਰੂ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਲਿਖਿਆ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਇਹ ਸਤਿਗੁਰੂ ਦੇ ਪਾਸ ਆ ਕੇ ਜੋ ਬਾਣੀ ਨੂੰ ਸੁਣਨਾ ਹੈ ਅਤੇ ਫਿਰ ਮੰਨਣਾ ਹੈ ਅਤੇ ਗੁਰਬਾਣੀ ਦੇ ਭਾਵ ਨੂੰ ਆਪਣੇ ਮਨ ਵਿੱਚ ਵਸਾਉਣਾ ਹੈ, ਇਹ ਪੂਰਨ ਇਸ਼ਨਾਨ ਹੈ। ਹਜ਼ੂਰ ਕਹਿੰਦੇ ਸੰਤ ਕਾ ਦਰਸ ਪੂਰਨ ਇਸ਼ਨਾਨ, ਸੰਤ ਗੁਰੂ ਦਾ ਦਰਸ਼ਨ ਕਰਕੇ ਹੀ ਪੂਰਨ ਇਸ਼ਨਾਨ ਹੁੰਦਾ, ਭਾਵ ਬਾਣੀ ਨਾਮ ਦੇ ਨਾਲ ਸਾਡੀ ਆਤਮਾ ਵੀ ਸਾਡਾ ਮਨ ਵੀ ਤੇ ਸਾਡਾ ਤਨ ਵੀ ਪਵਿੱਤਰ ਹੋ ਜਾਂਦਾ ਹੈ।
ਸੰਤ ਕਿਰਪਾ ਤੇ ਜਪੀਐ ਨਾਮ।
ਸੰਤ ਗੁਰੂ ਦੀ ਕਿਰਪਾ ਦੇ ਨਾਲ ਹੀ ਭਾਈ ਨਾਮ ਜਪਿਆ ਜਾਂਦਾ ਹੈ, ਕਿਉਂਕਿ ਜੇ ਗੁਰੂ ਦੀ ਕਿਰਪਾ ਨਾ ਹੋਵੇ ਪਹਿਲੀ ਗੱਲ ਸਾਨੂੰ ਨਾਮ ਪ੍ਰਾਪਤ ਹੀ ਨਹੀਂ ਹੋ ਸਕਦਾ, ਕਿਉਂਕਿ ਨਾਮ ਮਿਲਦਾ ਹੀ ਗੁਰੂ ਦੀ ਕਿਰਪਾ ਨਾਲ ਹੈ, ਅਤੇ ਜੇ ਨਾਮ ਮਿਲ ਵੀ ਜਾਵੇ ਫਿਰ ਉਹਨੂੰ ਜਪਿਆ ਨਹੀਂ ਜਾਂਦਾ। ਜੇ ਪੂਰੇ ਗੁਰੂ ਦੀ ਕਿਰਪਾ ਹੋਵੇ, ਗੁਰਮਤ ਦਾ ਸਿਧਾਂਤ ਗੁਰਪ੍ਰਸਾਦ ਸ਼ਬਦ 'ਤੇ ਹੀ ਖੜਾ ਹੈ। ਗੁਰਪ੍ਰਸਾਦ ਦਾ ਅਰਥ ਹੈ ਗੁਰੂ ਦੀ ਕਿਰਪਾ। ਇਸੇ ਲਈ ਹਜ਼ੂਰ ਕਹਿੰਦੇ ਨੇ ਸੰਤ ਕਿਰਪਾ ਅਤੇ ਜਪੀਐ ਨਾਮ। ਸੰਤ ਗੁਰੂ ਦੀ ਕਿਰਪਾ ਦੇ ਨਾਲ ਹੀ ਭਾਈ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਸੰਤ ਕੈ ਸੰਗ ਮਿਟਿਆ ਅਹੰਕਾਰ।
ਬਈ ਸੰਤ ਗੁਰੂ ਦੀ ਸੰਗਤ ਕਰਕੇ, ਭਾਵ ਗੁਰੂ ਦੀ ਸੰਗਤ ਵਿੱਚ ਆ ਕੇ ਮਿਟਿਆ ਅਹੰਕਾਰ, ਵੀ ਜਿਹੜਾ ਸਾਡਾ ਹੰਕਾਰ ਸੀ ਉਹ ਵੀ ਮਿਟ ਗਿਆ। ਕਿਉਂਕਿ ਆਦਮੀ ਹਾਲੇ ਆਪਣੇ ਘਰ ਨੂੰ ਵੀ ਛੱਡ ਸਕਦਾ ਹੈ, ਪਰਿਵਾਰ ਨੂੰ ਵੀ ਛੱਡ ਸਕਦਾ ਹੈ, ਮਾਇਆ ਨੂੰ ਵੀ ਛੱਡ ਸਕਦਾ ਹੈ, ਪਰ ਹੰਕਾਰ ਨੂੰ ਛੱਡਣਾ ਬਹੁਤ ਔਖੀ ਗੱਲ ਹੈ। ਇਸੇ ਲਈ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ, ਮਾਨ ਮੁਨੇ ਮੁਨਵਰ ਗਲੇ ਮਾਨ ਸਵੈ ਕੋ ਖਾਏ। ਆਦਮੀ ਮਾਇਆ ਛੱਡ ਸਕਦਾ ਹੈ ਪਰ ਹੰਕਾਰ ਛੱਡਣਾ ਬਹੁਤ ਔਖੀ ਗੱਲ ਹੈ। ਪਰ ਸਤਿਗੁਰੂ ਕਹਿੰਦੇ ਨੇ ਜੇ ਮਾਇਆ ਨੂੰ ਤਿਆਗ ਵੀ ਦਿੱਤਾ ਅਤੇ ਅਸਲੀ ਹੰਕਾਰ ਨਾ ਛੱਡਿਆ, ਬਿਨ ਹੋਂ ਤਿਆਗ ਕਹਾਂ ਕੋ ਤਿਆਗੀ, ਉਹ ਫਿਰ ਕਾਹਦਾ ਤਿਆਗੀ ਹੈ? ਉਹਦਾ ਤਿਆਗ ਕਿਸੇ ਕੰਮ ਨਹੀਂ। ਛੱਡਣਾ ਤਾਂ ਹੰਕਾਰ ਨੂੰ ਚਾਹੀਦਾ, ਮਾਇਆ ਧਾਰੀ ਨੂੰ ਮਾਇਆ ਦਾ ਹੰਕਾਰ ਹੁੰਦਾ ਹੈ। ਜੇ ਮਾਇਆ ਦੇ ਤਿਆਗੀ ਨੂੰ ਵੀ ਹੰਕਾਰ ਹੋ ਗਿਆ, ਬਿਮਾਰੀ ਤਾਂ ਉਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਸੰਤ ਗੁਰੂ ਦੀ ਸੰਗਤ ਵਿੱਚ ਆ ਕੇ ਸਾਡਾ ਹੰਕਾਰ ਵੀ ਮਿਟ ਗਿਆ ਹੈ।
ਦ੍ਰਿਸ਼ਟ ਆਵੇ ਸਭ ਏਕੰਕਾਰ,
ਲੋ ਹੁਣ ਗੁਰੂ ਦੀ ਕਿਰਪਾ ਦੇ ਨਾਲ ਸਭ ਪਾਸੇ ਏਕੰਕਾਰ ਦਾ ਅਰਥ ਹੈ ਇੱਕ ਓਅੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਸਾਨੂੰ ਦ੍ਰਿਸ਼ਟ ਆਵੇ ਨਜ਼ਰ ਆ ਰਿਹਾ ਹੈ। ਜਦੋਂ ਸਤਿਗੁਰੂ ਦੀ ਕਿਰਪਾ ਹੋ ਜਾਵੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਫਿਰ ਸਾਰੇ ਥਾਵਾਂ ਤੇ ਉਸ ਇੱਕ ਓਅੰਕਾਰ ਸਰੂਪ ਅਕਾਲ ਪੁਰਖ ਦੇ ਦੀਦਾਰੇ ਹੁੰਦੇ ਹਨ।
ਸੰਤ ਸੁਪ੍ਰਸੰਨ ਆਏ ਵਸ ਪੰਚਾ,
ਬਈ ਜਦੋਂ ਸੰਤ ਸਤਿਗੁਰੂ ਭਲੀ ਤਰ੍ਹਾਂ ਪ੍ਰਸੰਨ ਹੁੰਦੇ ਨੇ ਆਏ ਵਸ ਪੰਚਾ, ਇਹਦੇ ਨਾਲ ਜਿਹੜੇ ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਵੀ ਵਸ ਆ ਜਾਂਦੇ ਨੇ। ਕਿਉਂਕਿ ਜਿਹੜੇ ਇਹ ਵਿਕਾਰ ਨੇ ਮਨੁੱਖ ਚਾਹੇ ਕਿੰਨਾ ਵੀ ਯਤਨ ਕਰੇ ਆਪਣੇ ਆਪ ਇਹਨਾਂ ਵਿਕਾਰਾਂ 'ਤੇ ਕਾਬੂ ਨਹੀਂ ਪਾ ਸਕਦਾ। ਹਾਂ ਜਦੋਂ ਸਤਿਗੁਰੂ ਦੀ ਓਟ ਲੈ ਲਵੇ ਸਤਿਗੁਰੂ ਦੀ ਕਿਰਪਾ ਦੇ ਨਾਲ ਫਿਰ ਇਹ ਪੰਜੇ ਵੀ ਵਸ ਵਿੱਚ ਆ ਜਾਂਦੇ ਨੇ। ਕਹਿਤ ਕਬੀਰ ਪੰਚ ਜੋ ਚੂਰੇ ਤਿੰਨ ਤੇ ਨਾਹੇ ਪਰਮ ਪਦ ਦੂਰੇ। ਹਜ਼ੂਰ ਕਹਿੰਦੇ ਜਦੋਂ ਸੰਤ ਸਤਿਗੁਰੂ ਸੋ ਪ੍ਰਸੰਨ ਚੰਗੀ ਤਰ੍ਹਾਂ ਪ੍ਰਸੰਨ ਹੋਏ ਫਿਰ ਇਹ ਪੰਜੇ ਵਿਕਾਰ ਵੀ ਵਸ ਵਿੱਚ ਆ ਗਏ।
ਅੰਮ੍ਰਿਤ ਨਾਮ ਹਿਰਦੈ ਲੈ ਸੰਚਾ,
ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਅੰਮ੍ਰਿਤ ਨਾਮ ਨੂੰ ਲੈ ਕੇ ਆਪਣੇ ਹਿਰਦੇ ਵਿੱਚ ਸਿੰਜ ਲਿਆ ਹੈ, ਪਾਵਿਸ ਨੂੰ ਹਿਰਦੇ ਵਿੱਚ ਰਮਾ ਲਿਆ ਹੈ।
ਕਹੋ ਨਾਨਕ ਜਾ ਕਾ ਪੂਰਾ ਕਰਮ,
ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਭਾਈ ਜਿਸ ਗੁਰਸਿੱਖ ਦਾ ਜਿਸ ਜੀਵ ਦਾ ਪੂਰਾ ਕਰਮ ਉਦੇ ਹੁੰਦਾ ਹੈ ਜਿਸਦਾ ਪੂਰਾ ਭਾਗ ਜਾਗਦਾ ਹੈ
ਤਿਸ ਭੇਟੇ ਸਾਧੂ ਕੇ ਚਰਨ,
ਬਈ ਉਸ ਐਸੇ ਗੁਰਸਿੱਖ ਮਾਈ ਭਾਈ ਨੂੰ ਸਾਧੂ ਹੁਣ ਸ਼ਬਦ ਸਤਿਗੁਰੂ ਦੇ ਲਈ ਵਰਤਿਆ ਹੈ ਉਸਨੂੰ ਗੁਰੂ ਦੇ ਚਰਨ ਪ੍ਰਾਪਤ ਹੋਏ ਨੇ। ਇੱਕ ਤਾਂ ਸਤਿਗੁਰੂ ਦੇ ਪ੍ਰਤੱਖ ਚਰਨ ਵੀ ਸਨ ਜਿਨ੍ਹਾਂ ਦਾ ਧਿਆਨ ਉਸ ਵੇਲੇ ਗੁਰਸਿੱਖ ਧਾਰਦੇ ਸਨ ਅਤੇ ਨਾਲ ਮੁੱਠੀ ਚਾਪੀ ਵੀ ਕਰਦੇ ਸਨ, ਪਰ ਇਸ ਵੇਲੇ ਸਾਡੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਹਨਾਂ ਦੇ ਚਰਨ ਕਿਹੜੇ ਨੇ? ਇਹਨਾਂ ਦੇ ਚਰਨ ਜੋ ਗੁਰੂ ਦੇ ਸ਼ਬਦ ਨੇ ਜਿਨ੍ਹਾਂ ਦੀ ਤੁਸੀਂ ਵਿਚਾਰ ਸੁਣ ਰਹੇ ਹੋ ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨੇ। ਇਹਦਾ ਮਤਲਬ ਇਹ ਹੈ ਤੁਸੀਂ ਵਾਰ ਵਾਰ ਸ਼ਬਦ ਦਾ ਅਭਿਆਸ ਕਰਨਾ ਹੈ। ਤਿਸ ਭੇਟੇ ਸਾਧੂ ਕੇ ਚਰਨ, ਉਹਨਾਂ ਨੂੰ ਇਹ ਸਾਧੂ ਸਤਿਗੁਰੂ ਦੇ ਚਰਨ ਸ਼ਬਦ ਰੂਪ ਚਰਨ ਪ੍ਰਾਪਤ ਹੋਏ ਹਨ।
ਗੌੜੀ ਮਹੱਲਾ ਪੰਜਵਾਂ, ਹਰ ਗੁਣ ਜਪਤ ਕਮਲ ਪਰਗਾਸਾ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਤਿਗੁਰੂ ਦੇ ਨਾਲ ਮਿਲ ਕੇ ਹੋਰ ਕੀ ਮਨੁੱਖ ਨੂੰ ਲਾਭ ਹੁੰਦੇ ਹਨ? ਲੋ ਹਜ਼ੂਰ ਕਹਿੰਦੇ ਨੇ ਹਰ ਗੁਣ ਜਪਤ, ਸਤਿਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਉਣ ਦੀ ਦਾਤ ਪ੍ਰਾਪਤ ਹੁੰਦੀ ਹੈ ਅਤੇ ਵਾਹਿਗੁਰੂ ਦੇ ਗੁਣਾਂ ਨੂੰ ਜਪਤ, ਜਪਦਿਆਂ ਹੋਇਆਂ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਿਆਂ ਹੋਇਆਂ ਕਮਲ ਪਰਗਾਸਾ ਸਾਡਾ ਹਿਰਦਾ ਰੂਪੀ ਕਮਲ ਵੀ ਖਿੜ ਪੈਂਦਾ ਹੈ।
ਹਰ ਸਿਮਰਤ ਤ੍ਰਾਸ ਸਭ ਨਾਸਾ,
ਤੇ ਫਿਰ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਪਹਿਲਾਂ ਗੁਣਾਂ ਦਾ ਗਾਇਨ ਕਰਨਾ ਫਿਰ ਸਿਮਰਨ ਕਰਨਾ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਗੁਣ ਗਾਉਂਦਿਆਂ ਭਾਵ ਹਰੀ ਜਸ ਕਰਦਿਆਂ ਹਿਰਦਾ ਕਮਲ ਖਿੜ ਜਾਂਦਾ ਹੈ ਅਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਭ ਤਰ੍ਹਾਂ ਦਾ ਡਰ ਭੈ ਵੀ ਨਾਸ਼ ਹੋ ਜਾਂਦਾ ਹੈ।
ਮਤ ਪੂਰੀ ਜਿਤ ਹਰ ਗੁਣ ਗਾਵੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲੀ ਉਹੀ ਮਤ ਪੂਰੀ ਹੈ ਜਿਸ ਰਾਹੀਂ ਇਹ ਮਨੁੱਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਕਿਉਂਕਿ ਦੁਨੀਆਂ ਵਿੱਚ ਹੋਰ ਵੀ ਤਾਂ ਮਤਾਂ ਬਹੁਤ ਨੇ, ਪਰ ਅਸਲੀ ਉਹ ਪੂਰੀ ਮਤ ਹੈ ਜਿਸ ਨੂੰ ਧਾਰਨ ਕਰਕੇ ਇਹ ਮਨੁੱਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ।
ਵੱਡੇ ਭਾਗ ਸਾਧੂ ਸੰਗ ਪਾਵੇ,
ਇਹ ਪੂਰੀ ਮਤ ਮਿਲਦੀ ਕਿੱਥੋਂ ਹੈ? ਪੂਰੇ ਗੁਰੂ ਤੋਂ। ਇਸੇ ਲਈ ਹਜ਼ੂਰ ਕਹਿੰਦੇ ਨੇ ਵੱਡਾ ਭਾਗ ਸਾਧੂ ਸੰਗ ਪਾਵੇ, ਵੱਡੇ ਭਾਗਾਂ ਦੇ ਨਾਲ ਸਾਧੂ ਸੰਗ ਗੁਰੂ ਦਾ ਸੰਗ ਇਹ ਜੀਵ ਪ੍ਰਾਪਤ ਕਰਦਾ ਹੈ ਤੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਪੂਰੀ ਮਤ ਪ੍ਰਾਪਤ ਹੁੰਦੀ ਹੈ।
ਸਾਧ ਸੰਗ ਪਾਈਆ ਨਿਧ ਨਾਮਾ,
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਭਾਈ ਸਾਧ ਸੰਗ ਗੁਰੂ ਦੀ ਸੰਗਤ ਵਿੱਚੋਂ ਨਾਮ ਦੀ ਨਿਧੀ ਖਜ਼ਾਨੇ ਨੂੰ ਪ੍ਰਾਪਤ ਕਰ ਲਈਦਾ ਹੈ, ਅਥਵਾ ਸਾਧ ਸੰਗ ਪਾਈਆ ਨਿਧ ਨਾਮਾ, ਸਾਧ ਸੰਗਤ ਵਿੱਚੋਂ ਭਾਵ ਗੁਰੂ ਦੀ ਸੰਗਤ ਵਿੱਚੋਂ ਨਿਧ ਨਾਮਾ ਜਿਹੜਾ ਨਾਮ ਦਾ ਖਜ਼ਾਨਾ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਅਥਵਾ ਜਿਹੜੀ ਨਾਮ ਦੀ ਨਾਮ ਨਿਧੀ ਹੈ ਇਹ ਪ੍ਰਾਪਤ ਹੋ ਜਾਂਦੀ ਹੈ।
ਸਾਧ ਸੰਗ ਪੂਰਨ ਸਭ ਕਾਮਾਂ,
ਸਾਧ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰਕੇ ਪੂਰਨ ਸਭ ਕਾਮਾਂ, ਮਨੁੱਖ ਦੀਆਂ ਸਾਰੀਆਂ ਕਾਮਨਾਵਾਂ ਵੀ ਪੂਰੀਆਂ ਹੋ ਜਾਂਦੀਆਂ।
ਹਰ ਕੀ ਭਗਤ ਜਨਮ ਪਰਵਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਸੰਗਤ ਵਿੱਚ ਆ ਕੇ ਮਨੁੱਖ ਵਾਹਿਗੁਰੂ ਦੀ ਭਗਤੀ ਕਰਦਾ ਹੈ ਤੇ ਵਾਹਿਗੁਰੂ ਦੀ ਭਗਤੀ ਕਰਕੇ ਉਹਦਾ ਇਹ ਜਨਮ ਵੀ ਪ੍ਰਵਾਨ ਹੋ ਜਾਂਦਾ ਹੈ, ਇਹ ਜਨਮ ਵੀ ਲੇਖੇ ਵਿੱਚ ਲੱਗ ਜਾਂਦਾ ਹੈ।
ਗੁਰ ਕਿਰਪਾ ਤੇ ਨਾਮ ਵਖਾਣ,
ਕਿਉਂਕਿ ਸਤਸੰਗਤ ਵਿੱਚ ਆ ਕੇ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੀ ਕਿਰਪਾ ਦੇ ਨਾਲ ਇਹ ਮਨੁੱਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਤੇ ਨਾਮ ਜਪ ਕੇ ਜਨਮ ਪ੍ਰਵਾਨ ਹੋ ਜਾਂਦਾ ਹੈ।
ਕਹੁ ਨਾਨਕ ਸੋ ਜਨ ਪਰਵਾਨ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਨ ਉਹ ਮਹਾਂਪੁਰਖ ਪ੍ਰਵਾਨ ਹੈ, ਭਾਵ ਉਸਦਾ ਆਉਣਾ ਸੰਸਾਰ ਦੇ ਵਿੱਚ ਸਫਲ ਹੈ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੈ।
ਜਾ ਕੈ ਹਿਰਦੈ ਵਸੈ ਭਗਵਾਨ,
ਲੋਕੀ ਜੀ ਦੇ ਹਿਰਦੇ ਵਿੱਚ ਉਹ ਭਗਵਾਨ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਹੈ, ਵੀ ਉਸਦਾ ਜਨਮ ਵੀ ਪ੍ਰਵਾਨ ਹੈ, ਉਸਦਾ ਜੀਵਨ ਵੀ ਪ੍ਰਵਾਨ ਹੈ, ਉਸਦਾ ਮਰਨਾ ਵੀ ਸਾਰਾ ਕੁਝ ਹੀ ਪ੍ਰਵਾਨ ਹੈ।
ਗੌੜੀ ਮਹੱਲਾ ਪੰਜਵਾਂ, ਏਕ ਸਿਓ ਜਾ ਕਾ ਮਨ ਰਾਤਾ,
ਜਦੋਂ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਫਿਰ ਉਹਨੂੰ ਐਸੀ ਬ੍ਰਹਮ ਗਿਆਨ ਦੀ ਅਵਸਥਾ ਵੀ ਪ੍ਰਾਪਤ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਏਕ ਸਿਓ ਜਾ ਕਾ ਮਨ ਰਾਤਾ, ਜਿਸਦਾ ਮਨ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਗਿਆ ਹੈ, ਇਹਦਾ ਮਤਲਬ ਇਹ ਹੈ ਵੀ ਜਿਸਦਾ ਮਨ ਉਸ ਇੱਕ ਓਅੰਕਾਰ ਸਰੂਪ ਅਥਵਾ ਜੋ ਅਦਵੈਤ ਸਰੂਪ ਜਿਸਨੂੰ ਮੁਸਲਮਾਨ ਵਾਹਦ ਕਹਿੰਦੇ ਨੇ, ਜਿਸਦਾ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਨ ਰੰਗਿਆ ਗਿਆ ਹੈ।
ਵਿਸਰੀ ਤਿਸੈ ਪਰਾਈ ਤਾਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਦੇ ਮਨ ਦੇ ਵਿੱਚੋਂ ਵੀ ਜਿਹੜੀ ਪਰਾਈ ਵਡਿਆਈ ਨੂੰ ਦੇਖ ਕੇ ਜੋ ਮਨ ਦੇ ਵਿੱਚ ਤਾਤਾ ਦਾ ਅਰਥ ਹੈ ਈਰਖਾ ਜਾਂ ਜੈਲਸ ਪੈਦਾ ਹੁੰਦੀ ਸੀ ਉਹ ਵਿਸਰ ਗਈ। ਜਦੋਂ ਇੱਕ ਵਾਹਿਗੁਰੂ ਦੇ ਚਰਨਾਂ ਵਿੱਚ ਮਨ ਰੰਗਿਆ ਜਾਂਦਾ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ, ਇਸ ਤਰ੍ਹਾਂ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਹੜੀ ਪਰਾਈ ਵਡਿਆਈ ਨੂੰ ਦੇਖ ਕੇ, ਪਰਾਈ ਮਾਇਆ ਨੂੰ ਦੇਖ ਕੇ ਮਨ ਦੇ ਵਿੱਚ ਐਵੇਂ ਸੜੀ ਜਾਣਾ, ਇਹਨੂੰ ਪਰਾਈ ਤਾਤਾ ਕਹਿੰਦੇ ਨੇ। ਉਹਦੀ ਪਰਾਈ ਤਾਤਾ, ਪਰਾਈ ਵਡਿਆਈ, ਪਰਾਈ ਮਾਇਆ, ਪਰਾਏ ਸੋਭਾ ਨੂੰ ਦੇਖ ਕੇ ਮਨ ਵਿੱਚ ਈਰਖਾ ਤੇ ਜੈਲਸ ਕਰੀ ਜਾਣੀ, ਉਹਦੀ ਸਾਰੀ ਵਿਸਰ ਜਾਂਦੀ ਹੈ।
ਬਿਨ ਗੋਬਿੰਦ ਨਾ ਦਿਸੈ ਕੋਈ,
ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨੂੰ ਗੋਬਿੰਦ ਤੋਂ ਬਿਨਾਂ, ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ ਹੈ।
ਕਰਨ ਕਰਾਵਨ ਕਰਤਾ ਸੋਈ,
ਉਹੀ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਕਰਨ ਵਾਲਾ ਹੈ ਤੇ ਕਰਾਉਣ ਵਾਲਾ ਵੀ ਉਹੀ ਹੈ ਤੇ ਕਰਤਾ ਪੁਰਖ ਵੀ ਉਹੀ ਹੈ, ਇਸੇ ਲਈ ਉਸਨੂੰ ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ ਹੈ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਆਹ ਬੇ ਗੱਲ ਕਹਿਣ ਨਾ ਜਾਈ। ਜਿਵੇਂ ਭਾਈ ਕਨਈਆ ਜੀ ਦੀ ਅਵਸਥਾ ਸੀ, ਉਹਨਾਂ ਨੂੰ ਸਿੰਘਾਂ ਵਿੱਚ ਵੀ ਅਤੇ ਤੁਰਕਾਂ ਵਿੱਚ ਵੀ ਹਿੰਦੂ ਸਿਪਾਹੀਆਂ ਦੇ ਵਿੱਚ ਵੀ ਸਤਿਗੁਰੂ ਦੀ ਜੋਤ ਦੇ ਦੀਦਾਰ ਹੁੰਦੇ ਸਨ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਐਸੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ, ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਮਨੇ ਕਮਾਵੇ ਮੁਖ ਹਰ ਹਰ ਬੋਲੇ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਈ ਵਾਰੀ ਇਹ ਜਿਹੜਾ ਮਨ ਹੈ ਮਾਇਆ ਦੇ ਕਈ ਤਰ੍ਹਾਂ ਦੇ ਚਰਿੱਤਰ ਵੇਖ ਕੇ ਡੋਲਦਾ ਹੈ, ਇਹਨੂੰ ਕਿਵੇਂ ਰੋਕਿਆ ਜਾਵੇ? ਤਾਂ ਹਜ਼ੂਰ ਕਹਿੰਦੇ ਨੇ ਮਨ ਹੈ ਕਮਾਵੇ, ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਨਾਮ ਹੈ ਉਹਨੂੰ ਮਨ ਦੇ ਵਿੱਚ ਵੀ ਕਮਾਉਂਦਾ ਹੈ, ਮੁਖ ਹਰ ਹਰ ਬੋਲੇ ਤੇ ਆਪਣੇ ਮੁਖ ਤੋਂ ਵੀ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਉਚਾਰਨ ਕਰਦਾ ਹੈ।
ਸੋ ਜਨ ਇਤ ਉਤਕਤ ਹੈ ਨਾ ਡੋਲੇ,
ਜਿਹੜਾ ਐਸਾ ਜਨ ਗੁਰਮੁਖ ਪਿਆਰਾ ਹੈ ਉਹ ਇੱਧਰ ਉੱਧਰ ਕਿਸੇ ਪਾਸੇ ਵੀ ਡੋਲਦਾ ਨਹੀਂ ਹੈ, ਭਾਵ ਜਿਸਦੇ ਹਿਰਦੇ ਵਿੱਚ ਵੀ ਨਾਮ ਵਸ ਜਾਵੇ, ਜਿਹਦੀ ਰਸਨਾ ਤੇ ਵੀ ਨਾਮ ਵਸ ਜਾਂਦਾ ਹੈ, ਉਹਦਾ ਮਨ ਇੱਧਰ ਉੱਧਰ ਜਿਹੜੇ ਹੋਰ ਪਦਾਰਥ ਨੇ ਜਾਂ ਮਾਇਆ ਦੇ ਚਮਤਕਾਰ ਨੇ ਉਹਨਾਂ ਨੂੰ ਵੇਖ ਕੇ ਕਦੇ ਵੀ ਨਹੀਂ ਡੋਲ ਸਕਦਾ।
ਜਾਕੇ ਹਰ ਧਨ ਸੋ ਸੱਚ ਸ਼ਾਹ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੀ ਦੇ ਪਾਸ ਵਾਹਿਗੁਰੂ ਦੇ ਨਾਮ ਦਾ ਧਨ ਹੈ, ਨਾਮ ਦਾ ਸਰਮਾਇਆ ਹੈ, ਉਹੀ ਸੱਚਾ ਸ਼ਾਹ ਹੈ। ਪਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ। ਅਸਲੀ ਸ਼ਾਹ, ਅਸਲੀ ਅਮੀਰ, ਅਸਲੀ ਧਨਾੜ ਉਹ ਨੇ ਜਿਨ੍ਹਾਂ ਦੇ ਪਾਸ ਵਾਹਿਗੁਰੂ ਦਾ ਨਾਮ ਹੈ।
ਪੂਰੇ ਕਰ ਦੀਨੋ ਵਿਸਾਹ।
ਲੋ ਹਜ਼ੂਰ ਕਹਿੰਦੇ ਨੇ, ਭਾਈ ਪੂਰੇ ਗੁਰੂ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਦੇ ਕੋਲੇ ਨਾਮ ਦਾ ਧਨ ਹੈ ਉਹਨਾਂ ਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਵੀ ਵਿਸਾਹੋ ਦਾ ਅਰਥ ਹੈ ਵਿਸ਼ਵਾਸ ਕਾਇਮ ਕਰ ਦਿੱਤਾ। ਜਿਨ੍ਹਾਂ ਦੇ ਕੋਲੇ ਨਾਮ ਦਾ ਧਨ ਹੁੰਦਾ ਹੈ ਵੀ ਸਤਿਗੁਰੂ, ਉਹਨਾਂ ਦੀ ਵਾਹਿਗੁਰੂ ਦੇ ਪਾਸ ਵੀ ਸਿਫਾਰਿਸ਼ ਕਰਦੇ ਨੇ, ਇਸ ਲਈ ਉਹਨਾਂ ਦਾ ਰੱਬ ਦੀ ਦਰਗਾਹ ਵਿੱਚ ਵੀ ਤੇ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਵੀ ਵਿਸ਼ਵਾਸ ਬਣ ਜਾਂਦਾ ਹੈ।
ਜੀਵਨ ਪੁਰਖ ਮਿਲਿਆ ਹਰ ਰਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਅਸਲੀ ਜੀਵਨ ਪੁਰਖ ਸੀ, ਜੀਵਨ ਪੁਰਖ ਉਸ ਨੂੰ ਕਹਿੰਦੇ ਨੇ ਵੀ ਜੋ ਸਾਰਿਆਂ ਦਾ ਜੀਵਨ ਵੀ ਹੈ ਤੇ ਜਿਹੜਾ ਕਦੀ ਮਰਦਾ ਵੀ ਨਹੀਂ ਹੈ, ਐਸਾ ਜੋ ਜੀਵਨ ਪੁਰਖ ਅਕਾਲ ਪੁਰਖ ਹੈ, ਦੀਨ ਦੁਨੀਆਂ ਦਾ ਰਾਜਾ ਵੀ ਹੈ, ਉਹ ਸਾਨੂੰ ਮਿਲ ਪਿਆ ਹੈ।
ਕਹੋ ਨਾਨਕ ਪਰਮ ਪਦ ਪਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਸਾਨੂੰ ਦੀਨ ਦੁਨੀਆਂ ਦਾ ਪਾਤਸ਼ਾਹ ਵਾਹਿਗੁਰੂ ਮਿਲ ਗਿਆ, ਹੁਣ ਅਸੀਂ ਪਰਮ ਪਦ ਨੂੰ ਪ੍ਰਾਪਤ ਕਰ ਲਿਆ। ਪਰਮ ਪਦ ਕੀ ਹੈ? ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਇਹ ਕੇਵਲ ਮੁਕਤੀ ਰੂਪੀ ਪਰਮ ਪਦ ਅਸੀਂ ਪ੍ਰਾਪਤ ਕਰ ਲਿਆ ਹੈ।
ਗੌੜੀ ਮਹੱਲਾ ਪੰਜਵਾਂ, ਨਾਮ ਭਗਤ ਕੈ ਪ੍ਰਾਨ ਆਧਾਰ।
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਕਰਦੇ ਨੇ, ਤੇ ਜਿਹੜੇ ਨਾਮ ਦੇ ਨਾਲ ਜੁੜੇ ਹੋਏ ਮਹਾਂਪੁਰਖ ਨੇ ਉਹਨਾਂ ਦੀ ਵੀ ਨਾਲ ਹੀ ਵਡਿਆਈ ਹੈ। ਨਾਮ ਭਗਤ ਕੈ ਪ੍ਰਾਣ ਆਧਾਰ। ਹਜ਼ੂਰ ਕਹਿੰਦੇ, ਵਾਹਿਗੁਰੂ ਦਾ ਨਾਮ ਹੀ ਭਗਤਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ, ਕਿਉਂਕਿ ਪ੍ਰਾਣ ਸਾਡੇ ਜੀਵਨ ਦਾ ਆਧਾਰ ਨੇ, ਪਰ ਉਹਨਾਂ ਦੇ ਪ੍ਰਾਣਾਂ ਦਾ ਵੀ ਆਸਰਾ ਅਕਾਲ ਪੁਰਖ ਦਾ ਨਾਮ ਹੁੰਦਾ ਹੈ।
ਨਾਮੋ ਧਨ ਨਾਮੋ ਵਿਵਹਾਰ।
ਵਾਹਿਗੁਰੂ ਦਾ ਨਾਮ ਹੀ ਉੱਤਮ ਧਨ ਉਹਨਾਂ ਦੇ ਕੋਲ ਹੁੰਦਾ ਹੈ, ਤੇ ਨਾਮ ਦਾ ਹੀ ਉਹ ਵਿਵਹਾਰ ਵਪਾਰ ਕਰਦੇ ਨੇ। ਆਪ ਜਪੈ ਅਵਰਹਿ ਨਾਮ ਜਪਾਵੈ, ਇਹ ਨਾਮ ਦਾ ਵਪਾਰ ਹੈ।
ਨਾਮ ਵਡਾਈ ਜਨ ਸੋਭਾ ਪਾਏ।
ਗੁਰਮੁਖ ਨਾਮ ਦੀ ਵਡਿਆਈ ਕਰਕੇ ਹੀ ਉਹ ਲੋਕ ਤੇ ਪ੍ਰਲੋਕ ਦੇ ਵਿੱਚ ਸੋਭਾ ਨੂੰ ਪ੍ਰਾਪਤ ਕਰਦੇ ਹਨ।
ਕਰ ਕਿਰਪਾ ਜਿਸ ਆਪ ਦਿਵਾਏ।
ਨਾਮ ਦੀ ਵਡਿਆਈ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਕਿਰਪਾ ਕਰਕੇ ਉਹ ਵਾਹਿਗੁਰੂ ਆਪ ਹੀ ਗੁਰੂ ਪਾਸੋਂ ਦਵਾ ਦੇਵੇ।
ਰਹਾਉ ਨਾਮ ਭਗਤ ਕੈ ਸੁਖ ਅਸਥਾਨ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਭਾਈ ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹੀ ਭਗਤਾਂ ਦੇ ਲਈ ਸੁਖ ਦਾ ਅਸਥਾਨ ਹੈ, ਸੁਖ ਦਾ ਮੁਕਾਮ ਹੈ, ਸੁਖ ਦਾ ਟਿਕਾਣਾ ਹੈ।
ਨਾਮ ਰਤ ਸੋ ਭਗਤ ਪਰਵਾਨ।
ਜਿਹੜਾ ਭਗਤ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਹੈ ਉਹੀ ਭਗਤ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਇਆ ਹੈ।
ਹਰ ਕਾ ਨਾਮ ਜਨ ਕਉ ਧਾਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜਨ ਕਉ ਧਾਰੈ, ਉਹ ਜਨ ਨੂੰ ਧਾਰਦਾ ਹੈ, ਭਾਵ ਜਨ ਨੂੰ ਆਸਰਾ ਦਿੰਦਾ ਹੈ, ਉਹਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ। ਹਰ ਕਾ ਨਾਮ ਜਨ ਕਉ ਧਾਰੈ, ਇਹ ਮੁੱਖ ਪਾਠ ਇਹੀ ਹੈ। ਅਤੇ ਦੂਸਰਾ ਪਾਠ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਹਰ ਕਾ ਨਾਮ ਜਨਕ ਉਧਾਰੈ, ਜਨ ਕਉ ਧਾਰੈ ਨੂੰ ਜਨਕ ਉਧਾਰੈ ਵੀ ਪਾਠ ਕੀਤਾ, ਬਈ ਵਾਹਿਗੁਰੂ ਦਾ ਐਸਾ ਨਾਮ ਹੈ ਜਿਹੜਾ ਜਨਕ ਉਧਾਰੈ, ਜਨਕ ਵਰਗਿਆਂ ਦਾ ਵੀ ਉਧਾਰ ਕਰ ਦਿੰਦਾ। ਪਰ ਜਨਕ ਤਾਂ ਇੱਕ ਧਰਮੀ ਰਾਜਾ ਸੀ, ਕਿਸੇ ਧਰਮੀ ਦਾ ਉਧਾਰ ਕਰਨਾ ਨਾਮ ਨੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਉਹ ਨਾਮ ਤੇ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਇਸ ਲਈ ਹਰ ਕਾ ਨਾਮ ਜਨ ਕਉ ਧਾਰੈ, ਇਹ ਮੁੱਖ ਪਾਠ ਸਮਝਣਾ ਹੈ। ਵਾਹਿਗੁਰੂ ਦਾ ਨਾਮ ਵੀ ਜਨਾਂ ਨੂੰ ਆਸਰਾ ਦਿੰਦਾ ਹੈ।
ਸਾਸ ਸਾਸ ਜਨ ਨਾਮ ਸਮਾਰੈ।
ਇਸੇ ਲਈ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਉਹ ਸਵਾਸ ਸਵਾਸ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੰਭਾਲਦੇ ਨੇ, ਨਾਮ ਨੂੰ ਯਾਦ ਕਰਦੇ ਹਨ।
ਕਹੋ ਨਾਨਕ ਜਿਸ ਪੂਰਾ ਭਾਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦਾ ਪੂਰਾ ਭਾਗ ਜਾਗਦਾ ਹੈ,
ਨਾਮ ਸੰਗ ਤਾ ਕਾ ਮਨ ਲਾਗ,
ਉਸੇ ਦਾ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ। ਨਹੀਂ ਤੇ ਆਪਾਂ ਵੇਖ ਲੋ ਕਿੰਨਾ ਯਤਨ ਕਰਦੇ ਹਾਂ, ਇਹ ਮਨ ਹੋਰ ਪਾਸੇ ਭਟਕਦਾ ਰਹਿੰਦਾ ਹੈ। ਪਰ ਜਦੋਂ ਕਿਸੇ ਦਾ ਚੰਗਾ ਭਾਗ ਜਾਗਦਾ ਹੈ ਤੇ ਫੇਰ ਹੀ ਉਹਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਲੱਗਦਾ ਹੈ।
ਗੌੜੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਹਰ ਨਾਮ ਧਿਆਇਆ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਨ ਬੜਾ ਇੱਧਰ ਉੱਧਰ ਦੌੜਦਾ ਹੈ, ਇਹਨੂੰ ਕਿਵੇਂ ਕਾਬੂ ਕੀਤਾ ਜਾਵੇ। ਬਾਕੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕਈ ਮੁਸੀਬਤਾਂ ਕਈ ਚਿੰਤਾਵਾਂ ਆ ਕੇ ਘੇਰਦੀਆਂ ਨੇ, ਇਹਨਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ। ਦੁੱਖ ਦਰਦ ਭਰਮ ਭੈ ਇਹ ਕਿਵੇਂ ਨਾਸ ਹੋ ਸਕਦੇ ਨੇ। ਲੋ ਸਤਿਗੁਰੂ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦਿੰਦੇ ਹਨ, ਸੰਤ ਪ੍ਰਸਾਦ ਹਰ ਨਾਮ ਤੇ ਆਇਆ। ਅਸੀਂ ਸ਼ਾਂਤ ਸਰੂਪ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਦੇ ਨਾਮ ਨੂੰ ਤੇ ਆਇਆ ਹੈ।
ਤਬ ਤੇ ਧਾਵਤ ਮਨ ਤ੍ਰਿਪਤਾਇਆ,
ਉਹ ਸਮੇਂ ਤੋਂ ਲੈ ਕੇ ਜਦੋਂ ਦਾ ਸਿਮਰਨ ਸ਼ੁਰੂ ਕੀਤਾ ਹੈ, ਇਹ ਜਿਹੜਾ ਮਨ ਇੱਧਰ ਉੱਧਰ ਦੌੜਦਾ ਸੀ ਤ੍ਰਿਪਤਾਇਆ, ਹੁਣ ਇਹ ਵੀ ਉਸ ਨਾਮ ਰਸ ਨੂੰ ਪ੍ਰਾਪਤ ਕਰਕੇ ਤ੍ਰਿਪਤ ਹੋ ਗਿਆ, ਇਹਨੂੰ ਵੀ ਟਿਕਾ ਆ ਗਿਆ। ਕਿਉਂਕਿ ਜਿੰਨਾ ਚਿਰ ਮਨੁੱਖ ਦਾ ਅੰਦਰੋਂ ਪੇਟ ਖਾਲੀ ਹੈ, ਉਹਨੂੰ ਚੈਨ ਨਹੀਂ ਆਉਂਦਾ। ਭੁੱਖੇ ਆਦਮੀ ਨੂੰ ਕਹਿ ਦਿਓ ਤੂੰ ਆਰਾਮ ਨਾਲ ਬੈਠ ਜਾ, ਹੁਣ ਭੁੱਖੇ ਨੂੰ ਕਿੱਥੇ ਆਰਾਮ ਨਾਲ ਬੈਠਣਾ ਸੋਚਦਾ, ਉਹ ਤੇ ਚਾਹੁੰਦਾ ਮੈਨੂੰ ਪਹਿਲਾਂ ਕੁਛ ਖਾਣ ਲਈ ਮਿਲੇ।